ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰ ਰਾਮ ਗੁਰਮਤਿ ਹਰ ਨਾਮ ਵਣ ਜੀਐ ਅਤਮੋਲ ਅਪਾਰ ਰਾਮ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰ ਰਾਮ ਗੁਰਮਤਿ ਹਰ ਨਾਮ ਵਣ ਜੀਐ ਅਤਮੋਲ ਅਪਾਰ ਰਾਮ ਅਤਮੋਲ ਅਪਾਰ ਸੱਚ ਵਾਪਾਰ ਸੱਚ ਵਾਪਾਰ ਲੱਗੇ ਵੱਡ ਭਾਗੀ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ ਸੱਚ ਕੀ ਵਾਪਾਰ ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰ ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ ਸੱਚ ਕੀ ਵਾਪਾਰ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵਡਹੰਸ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਅਜਿਹਾ ਉਪਦੇਸ਼ ਦਿਓ ਜਿਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਆਖਿਆ, ਐ ਗੁਰਸਿੱਖੋ, ਦੋ ਕਿਸਮ ਦਾ ਵਪਾਰ ਹੈ। ਇੱਕ ਝੂਠ ਦਾ ਵਪਾਰ ਹੈ, ਦੂਸਰਾ ਸੱਚ ਦਾ ਵਪਾਰ ਹੈ। ਤੁਸੀਂ ਸੱਚ ਦਾ ਵਪਾਰ ਕਰੋ, ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੱਚ ਦਾ ਵਪਾਰ ਕਿਹੜਾ ਹੈ? ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ। ਇਹ ਸੱਚ ਦਾ ਵਪਾਰ ਹੈ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸਹੁ ਦੇਖਿਆ ਪਤੀ ਆਏ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਏ ਹਨ, ਜਿਨ੍ਹਾਂ ਨੂੰ ਜਾਹਰ ਪੀਰ ਜਗਤ ਗੁਰ ਬਾਬਾ, ਜਾਹਰਾ ਪੀਰ ਸਾਰੇ ਜਗਤ ਦੇ ਗੁਰੂ ਦਾ ਰੁਤਬਾ ਪ੍ਰਾਪਤ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਾ ਸੌਦਾ ਕੀਤਾ ਸੀ। ਉਹ ਇਤਿਹਾਸ, ਉਹ ਪ੍ਰਸੰਗ ਆਪ ਸੰਗਤਾਂ ਨੇ ਕਈ ਵਾਰ ਸੁਣਿਆ ਹੋਵੇਗਾ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ 18 ਸਾਲ ਦੇ ਕਰੀਬ ਹੋਈ, ਸਤਿਗੁਰੂ ਦੇ ਪਿਤਾ ਬਾਬਾ ਕਾਲੂ ਜੀ ਨੇ ਉਹਨਾਂ ਨੂੰ ਵਣਜ ਵਪਾਰ ਦੇ ਵਿੱਚ ਲਾਉਣਾ ਚਾਹਿਆ। ਆਪਣੇ ਕੋਲੋਂ 20 ਰੁਪਏ ਦੇ ਕੇ ਆਖਿਆ, ਬਈ ਤੁਸੀਂ ਖਰਾ ਸੌਦਾ, ਸੱਚਾ ਸੌਦਾ ਕਰਕੇ ਆਉਣਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ, ਜੋ ਸਤਿਗੁਰੂ ਦਾ ਬਾਲ ਸਿਖਾਈ ਮਿੱਤਰ ਸੀ, ਨਾਲ ਲੈ ਕੇ ਚੱਲ ਪਏ। ਜਦੋਂ ਤਲਵੰਡੀ ਤੋਂ ਚੱਲ ਕੇ ਝੂੜਕਾਣੇ ਮੰਡੀ ਦੇ ਵੱਲ ਜਾ ਰਹੇ ਸਨ, ਰਸਤੇ ਵਿੱਚ ਕੀ ਦੇਖਿਆ, ਇੱਕ ਥਾਂ ਤੇ ਕੁਝ ਭੁੱਖੇ ਸਾਧੂ ਬੈਠੇ ਹਨ ਅਤੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਵਿੱਚ ਸੋਚਿਆ, ਇਹ ਵਿਚਾਰੇ ਸਾਧੂ ਰੱਬ ਦਾ ਨਾਮ ਲੈਂਦੇ ਹਨ, ਜੇ 20 ਰੁਪਇਆਂ ਦਾ ਇਹਨਾਂ ਨੂੰ ਲੰਗਰ ਛਕਾ ਦਿੱਤਾ ਜਾਵੇ, ਇਹਦੇ ਨਾਲੋਂ ਹੋਰ ਖਰਾ ਅਤੇ ਸੱਚਾ ਸੌਦਾ ਕੀ ਹੋ ਸਕਦਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਬਾਲੇ ਨੂੰ ਆਖਿਆ, ਭਾਈ ਬਾਲਿਆ, ਇਹ ਭੁੱਖੇ ਸਾਧੂ ਨੇ ਆਪਾਂ ਇਹਨਾਂ ਨੂੰ ਲੰਗਰ ਛਕਾ ਦੇਈਏ। ਇਹ ਗੱਲ ਸੁਣ ਕੇ ਭਾਈ ਬਾਲੇ ਨੇ ਆਖਿਆ, ਮਹਾਰਾਜ ਤੁਹਾਡੇ ਪਿਤਾ ਨੇ ਦੁਨਿਆਵੀ ਵਪਾਰ ਕਰਨ ਦੇ ਲਈ ਭੇਜਿਆ ਹੈ, ਪਰ ਹੁਣ ਅੱਗੇ ਤੁਹਾਡੀ ਮਰਜ਼ੀ ਹੈ, ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 20 ਰੁਪਏ ਦਾ ਰਾਸ਼ਨ ਪਾਣੀ ਮੰਗਵਾ ਕੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ ਤੇ ਵਾਪਸ ਆ ਗਏ। ਜਦੋਂ ਪਿਤਾ ਬਾਬਾ ਕਾਲੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਗੁੱਸੇ ਦੇ ਵਿੱਚ ਉਹਨਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ, ਬਈ ਮੈਂ ਤੁਹਾਨੂੰ ਸੱਚਾ ਸੌਦਾ ਕਰਨ ਲਈ ਭੇਜਿਆ ਸੀ, ਤੁਸੀਂ 20 ਰੁਪਏ ਐਵੇਂ ਹੀ ਲੁਟਾ ਕੇ ਆ ਗਏ ਹੋ। ਤਾਂ ਸਤਿਗੁਰੂ ਦਾ ਜਵਾਬ ਸੀ, ਪਿਤਾ ਜੀ, ਸੱਚਾ ਸੌਦਾ ਤਾਂ ਉਹੀ ਹੋ ਸਕਦਾ ਹੈ ਜਿਹੜਾ ਲੋਕ ਤੇ ਪਰਲੋਕ ਵਿੱਚ ਨਾਲ ਨਿਭੇ। ਅਸੀਂ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਹੈ, ਸੱਚਾ ਸੌਦਾ ਤੇ ਇਹੀ ਹੋ ਸਕਦਾ ਹੈ, ਬਾਕੀ ਤਾਂ ਸਾਰੇ ਸੌਦੇ ਝੂਠੇ ਹੀ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚਾ ਸੌਦਾ ਕੀਤਾ ਔਰ ਉਹਨਾਂ ਦੀ ਯਾਦ ਵਿੱਚ ਹੁਣ ਉੱਥੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਿਹੜੇ ਗੁਰਸਿੱਖ ਮਾਈ ਪਾਈ ਪਾਕਿਸਤਾਨ ਗੁਰੂ ਧਾਮਾਂ ਦੀ ਯਾਤਰਾ ਕਰਨ ਵਾਸਤੇ ਜਾਂਦੇ ਹਨ, ਉਹਨਾਂ ਨੂੰ ਭਲੀ ਭਾਂਤ ਵਿਦਿਤ ਹੋਵੇਗਾ ਕਿ ਉੱਥੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਵੀ ਹੈ, ਸੰਗਤਾਂ ਉੱਥੇ ਦਰਸ਼ਨ ਮੇਲੇ ਕਰਕੇ ਆਉਂਦੀਆਂ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚਾ ਸੌਦਾ ਕੀਤਾ, ਪਰ ਸਾਡੇ ਭਾਰਤ ਵਰਸ਼ ਦੇ ਅੰਦਰ ਇੱਕ ਐਸੀ ਸੰਸਥਾ ਵੀ ਹੈ ਜਿਸਨੇ ਆਪਣਾ ਨਾਮ ਸੱਚਾ ਸੌਦਾ ਰਖਵਾਇਆ ਹੋਇਆ, ਪਰ ਹੁੰਦਾ ਉੱਥੇ ਝੂਠ ਦਾ ਹੀ ਪਸਾਰਾ, ਹੁੰਦਾ ਝੂਠ ਦਾ ਹੀ ਸੌਦਾ, ਪਰ ਨਾ ਗੁਰੂ ਦਾ ਵਰਤਰੇ ਨੇ ਸੱਚਾ ਸੌਦਾ, ਪਰ ਵਪਾਰ ਝੂਠ ਦਾ ਹੋ ਰਿਹਾ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਪਿੱਛੇ ਲਾਇਆ ਜਾ ਰਿਹਾ ਹੈ, ਪਰ ਸਿਆਣੇ ਤੇ ਸੂਝਵਾਨ ਗੁਰਸਿੱਖ ਇਸ ਗੱਲ ਨੂੰ ਸਮਝ ਰਹੇ ਹਨ। ਹੁਣ ਝੂਠ ਤੇ ਸੱਚ ਦਾ ਸੌਦਾ ਕੀ ਹੋ ਸਕਦਾ ਹੈ? ਇਹਦੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਸਾਨੂੰ ਸਮਝਾ ਰਹੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਾਪਾਰਾ ਰਾਮ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਅਸਲੀ ਸੱਚਾ ਸੌਦਾ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਸੱਚਾ ਵਾਪਾਰਾ ਰਾਮ, ਜਿਹੜਾ ਨਾਮ ਜਪਣਾ ਤੇ ਜਪਾਉਣਾ ਹੈ। ਜਨ ਨਾਨਕ ਤੂੜ ਮੰਗੇ ਤੇ ਸਗੋਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਨਾਮ ਦੇ ਸੱਚੇ ਸੌਦੇ ਦਾ ਵਪਾਰ ਵੀ ਸੱਚਾ ਹੈ, ਕਿਉਂਕਿ ਸੱਚਾ ਸੌਦਾ ਵਾਹਿਗੁਰੂ ਦੇ ਨਾਮ ਦਾ ਹੈ ਤੇ ਇਸ ਨਾਮ ਦਾ ਵਪਾਰ ਵੀ ਪਾਈ ਸੱਚਾ ਹੈ। ਗੁਰਮਤੀ ਹਰ ਨਾਮ ਵਣ ਜੀਐ ਅਤ ਮੂਲ ਅਫਾਰਾ ਰਾਮ। ਪਰ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਹੁਣ ਕਿਰਪਾ ਕਰਕੇ ਇਹ ਦੱਸੋ, ਇਹ ਜਿਹੜਾ ਨਾਮ ਦਾ ਸੱਚਾ ਸੌਦਾ ਹੈ, ਪ੍ਰਾਪਤ ਕਿਵੇਂ ਹੋ ਸਕਦਾ? ਹਜ਼ੂਰ ਕਹਿੰਦੇ, ਗੁਰਮਤੀ ਹਰ ਨਾਮ ਬਣ ਜੀਏ ਅਤ ਮੂਲ ਅਫਾਰਾ ਰਾਮ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹ ਇੱਕ ਬੜਾ ਹੀ ਅਮੋਲਕ ਪਦਾਰਥ ਹੈ। ਜਿਵੇਂ ਕੋਈ ਕੋਹ ਨੂਰ ਹੀਰਾ ਹੋਵੇ ਜਾਂ ਕੋਈ ਅਮੋਲਕ ਰਤਨ ਹੋਵੇ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰਹਾਥ ਤਰਿਓ ਮੇਰਾ ਮਥਾ। ਇਹ ਜਿਹੜਾ ਨਾਮ ਹੈ ਅਤ ਮੂਲ ਅਫਾਰਾ ਰਾਮ, ਇਹ ਅਫਾਰਾ ਦਾ ਅਰਥ ਜਿਸਦਾ ਮੁੱਲ ਫੜਿਆ ਨਾ ਜਾਵੇ, ਭਾਵ ਬਹੁਤ ਵੱਡੇ ਮੁੱਲ ਵਾਲਾ ਹੈ। ਗੁਰਮਤੀ ਹਰ ਨਾਮ ਬਣ ਜੀਏ ਰਾਮ, ਹੇ ਭਾਈ, ਗੁਰਮਤ ਦੁਆਰਾ ਗੁਰੂ ਦੀ ਸਿੱਖਿਆ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦਾ ਸੌਦਾ ਵਣਜੀਐ ਖਰੀਦਿਆ ਜਾਂਦਾ ਹੈ, ਭਾਵ ਜਿਹੜਾ ਗੁਰਸੇ ਗੁਰੂ ਦੀ ਮਤ ਧਾਰਨ ਕਰਨ ਲਈ ਤਿਆਰ ਹੋਵੇ, ਉਹੀ ਇਹ ਨਾਮ ਦਾ ਵਣਜ ਕਰ ਸਕਦਾ। ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਪਵਿੱਤਰ ਉਪਦੇਸ਼ ਹਨ। ਗੁਰ ਕੀ ਮਤ ਤੂੰ ਲੇਹੇ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੀ ਮਤ ਧਾਰਨ ਕਰਨੀ ਚਾਹੀਦੀ ਹੈ। ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਸਤਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਤੇ ਕੁਝ ਭੇਟਾ ਪੂਜਾ ਵੀ ਅਰਪਣ ਕਰਦੇ ਹਾਂ, ਪਰ ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ, ਇਹਦਾ ਮਤਲਬ ਕੀ ਹੁੰਦਾ ਹੈ? ਸ਼ਾਇਦ ਕਿਸੇ ਵਿਰਲੇ ਨੂੰ ਹੀ ਇਸ ਗੱਲ ਦਾ ਪਤਾ ਹੋਵੇ। ਜਦੋਂ ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ ਤਾਂ ਉਸ ਵੇਲੇ ਸਾਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਹੇ ਸਤਿਗੁਰੂ, ਮੇਰਾ ਆਪਣਾ ਤੇ ਕੁਝ ਵੀ ਨਹੀਂ ਹੈ, ਜੋ ਵੀ ਤੂੰ ਮੈਨੂੰ ਬਖਸ਼ਿਸ਼ ਕੀਤਾ ਹੈ ਉਹ ਤੇਰਾ ਹੈ ਤੇ ਤੇਰਾ ਹੀ ਤੈਨੂੰ ਭੇਟ ਕਰ ਰਹੇ ਹਾਂ। ਅਸੀਂ ਤਾਂ ਇਹ ਸਮਝਦੇ ਹਾਂ ਨਾ, ਇਹ ਮਾਇਆ ਵੀ ਸਾਡੀ ਹੈ, ਭੇਟਾ ਕੀਤਾ ਹਰ ਪਦਾਰਥ ਸਾਡਾ ਹੈ, ਅਸੀਂ ਆਪਣਾ ਸਮਝ ਕੇ ਗੁਰੂ ਨੂੰ ਭੇਟ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਭੁਲੇਖਾ ਹੈ, ਇਹ ਅਸੀਂ ਗੁਰੂ ਤੋਂ ਹੀ ਤੇ ਪਦਾਰਥ ਲਿਆ ਹੁੰਦਾ ਤੇ ਗੁਰੂ ਨੂੰ ਹੀ ਅਸੀਂ ਅਰਪਣ ਕਰਦੇ ਹਾਂ, ਸਾਡਾ ਤੇ ਇਹਦੇ ਵਿੱਚ ਕੁਝ ਵੀ ਨਹੀਂ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ। ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਤਨ ਮਨ ਧਨ ਅਰਪਣ ਕਰਦੇ ਹਾਂ, ਉਸ ਵੇਲੇ ਇਹ ਕਹਿਣਾ ਚਾਹੀਦਾ ਹੈ, ਸਤਿਗੁਰੂ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੇਰਾ ਤੇ ਆਪਣਾ ਕੁਝ ਵੀ ਨਹੀਂ ਹੈ, ਨਾ ਤਨ ਨਾ ਮਨ ਨਾ ਧਨ, ਇਹ ਤੇਰਾ ਬਖਸ਼ਿਆ ਹੋਇਆ ਹੈ, ਉਹ ਅਸੀਂ ਤੇਰੀ ਭੇਟਾ ਕਰ ਰਹੇ ਹਾਂ। ਫਿਰ ਹੰਕਾਰ ਨਹੀਂ ਹੋਵੇਗਾ। ਜਦੋਂ ਅਸੀਂ ਆਪਣਾ ਸਮਝ ਲੈਂਦੇ ਹਾਂ, ਫਿਰ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ। ਹੰਕਾਰ ਉਹ ਇੱਕ ਬੁਰੀ ਬਲਾ ਹੈ, ਜੋ ਵਾਹਿਗੁਰੂ ਦੇ ਘਰ ਦੇ ਵਿੱਚ ਕਦੀ ਵੀ ਪ੍ਰਵਾਨ ਨਹੀਂ ਹੋ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਹਰ ਜੀ ਉਹ ਹੰਕਾਰ ਨਾ ਭਾਵੇ, ਵੇਦ ਕੋਕ ਸੁਣਾਵੇ। ਵੇਦ ਇਸ ਗੱਲ ਨੂੰ ਉੱਚੀ ਉੱਚੀ ਬੋਲ ਕੇ ਆਖਦੇ ਨੇ, ਬਈ ਵਾਹਿਗੁਰੂ ਨੂੰ ਹੰਕਾਰ ਨਹੀਂ ਪਾਉਂਦਾ। ਉਹ ਹੰਕਾਰ ਆਪਣੇ ਪੁੰਨ ਦਾਨ ਦਾ ਵੀ ਹੋ ਸਕਦਾ ਹੈ, ਉਹ ਹੰਕਾਰ ਜਾਤ ਪਾਤ ਦਾ ਵੀ ਹੋ ਸਕਦਾ ਹੈ, ਉਹ ਹੰਕਾਰ ਵਿਦਿਆ ਤੇ ਗਿਆਨ ਧਿਆਨ ਦਾ ਵੀ ਹੋ ਸਕਦਾ ਹੈ, ਉਹ ਹੰਕਾਰ ਮਨੁੱਖ ਨੂੰ ਤਨ ਦਾ ਧਨ ਦਾ ਮਨ ਦਾ ਵੀ ਹੋ ਸਕਦਾ ਹੈ। ਹੰਕਾਰ ਹਰ ਚੀਜ਼ ਦਾ ਹੋ ਜਾਂਦਾ, ਚੰਗੇ ਕੰਮ ਦਾ ਵੀ ਹੰਕਾਰ ਹੋ ਜਾਂਦਾ, ਮਾੜੇ ਕੰਮ ਦਾ ਵੀ ਹੰਕਾਰ ਹੋ ਜਾਂਦਾ। ਜਦੋਂ ਕੋਈ ਚੋਰ ਆਦਮੀ ਚੋਰੀ ਕਰਨ ਵਿੱਚ ਸਫਲ ਹੋ ਜਾਂਦਾ, ਉਹਦੇ ਮਨ ਦੇ ਵਿੱਚ ਵੀ ਹੰਕਾਰ ਪੈਦਾ ਹੁੰਦਾ, ਤੇ ਜਦੋਂ ਕੋਈ ਧਰਮੀ ਆਦਮੀ ਕੋਈ ਪੁੰਨ ਦਾਨ ਕਰਦਾ ਤੇ ਫਿਰ ਉਹਦੇ ਮਨ ਦੇ ਵਿੱਚ ਵੀ ਹੰਕਾਰ ਹੋ ਜਾਂਦਾ। ਹੰਕਾਰ ਸਾਰੇ ਪਾਸੇ ਹੀ ਮਨੁੱਖ ਨੂੰ ਆ ਕੇ ਘੇਰਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਗੁਰ ਕੀ ਮੱਤ ਤੋਂ ਲੇਹ ਇਹ ਆਨੇ, ਭਗਤ ਬਿਨਾਂ ਬਹੁ ਡੋਬੇ ਸਿਆਨੇ, ਕਿ ਐ ਮਨੁੱਖ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰਨਾ। ਗੁਰੂ ਦੀ ਮੱਤ ਇਹ ਕਹਿੰਦੀ ਹੈ ਵੀ ਤੇਰਾ ਆਪਣਾ ਕੁਝ ਵੀ ਨਹੀਂ, ਜੋ ਵੀ ਕੁਛ ਹੈ ਗੁਰੂ ਦਾ ਹੈ, ਅਕਾਲ ਪੁਰਖ ਦਾ ਹੈ। ਤੂੰ ਉਹਦੇ ਮੂਹਰੇ ਕੁਝ ਭੇਟਾ ਕਰਕੇ ਸੇਵਾ ਕਰਕੇ ਮਾਣ ਨਾ ਕਰ ਬੈਠੀ, ਬਲਕਿ ਇਹ ਆਖਣਾ ਹੈ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਕ ਥਾਂ ਤੇ ਸਤਿਗੁਰੂ ਨੇ ਇਹ ਵੀ ਬਚਨ ਆਖਿਆ ਹੈ, ਤਨ ਮਨ ਤਨ ਸਭ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਈ। ਤਨ ਮਨ ਤਨ ਹੈ ਤੇ ਸਭ ਕੁਛ ਪਰਮੇਸ਼ਰ ਦਾ, ਪਰ ਸਾਡੀ ਖੋਟੀ ਮੱਤ ਹੈ, ਅਸੀਂ ਕਹਿ ਨਹੀਂ ਸਕਦੇ ਵੀ ਇਹ ਪਰਮੇਸ਼ਰ ਦਾ ਹੈ, ਅਸੀਂ ਆਪਣਾ ਹੀ ਕਹਿੰਦੇ ਹਾਂ। ਕਿਸੇ ਨੂੰ ਪੁੱਛ ਲਓ, ਤਨ ਮਨ ਤਨ ਅਸੀਂ ਆਪਣਾ ਹੀ ਆਖਦੇ ਹਾਂ। ਜਦੋਂ ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਦੇ ਹਾਂ, ਤਾਂ ਉਸ ਵੇਲੇ ਇਹ ਅਸੀਂ ਬੇਨਤੀ ਕਰਨੀ ਹੈ, ਹੇ ਸਤਿਗੁਰੂ ਇਹ ਤਨ ਮਨ ਤਨ ਤੇਰਾ ਹੈ ਤੇ ਤੇਰਾ ਹੀ ਤੈਨੂੰ ਭੇਟ ਕਰ ਰਹੇ ਹਾਂ, ਤੇ ਫਿਰ ਕਦੇ ਵੀ ਹੰਕਾਰ ਨਹੀਂ ਪੈਦਾ ਹੋਵੇਗਾ। ਦੂਸਰੀ ਨਾਲ ਗੱਲ ਇਹ, ਸਤਿਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਕਰਨੀ ਹੈ, ਸਤਿਗੁਰੂ ਜਿੱਥੇ ਅਸੀਂ ਤਨ ਮਨ ਤਨ ਤੈਨੂੰ ਭੇਟ ਕਰਦੇ ਹਾਂ, ਉੱਥੇ ਅਸੀਂ ਆਪਣੇ ਮਨ ਦੀ ਮੱਤ ਵੀ, ਖੋਟੀ ਮੱਤ ਵੀ ਤੇਰੇ ਚਰਨਾਂ ਵਿੱਚ ਭੇਟ ਕਰਦੇ ਹਾਂ। ਤੂੰ ਸਾਡੀ ਮਨ ਦੀ ਮੱਤ ਲੈ ਤੇ ਸਾਨੂੰ ਆਪਣੀ ਮੱਤ ਦੇ। ਜਿਹੜਾ ਤੇ ਗੁਰੂ ਦੇ ਕੋਲ ਆ ਕੇ ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਨੂੰ ਲੈ ਜਾਂਦਾ ਹੈ, ਉਹ ਤੇ ਕੁਝ ਨਾ ਕੁਝ ਇੱਥੋਂ ਖੱਟ ਕੇ ਲੈ ਜਾਂਦਾ ਹੈ, ਨਹੀਂ ਤੇ ਫਿਰ ਇੱਥੇ ਆ ਕੇ ਕਈ ਖਾਲੀ ਵੀ ਮੁੜ ਜਾਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਗੁਰਮਤੀ ਹਰ ਨਾਮ ਵਣਜੀਐ ਅਤ ਮੋਲ ਅਫਾਰਾ ਰਾਮ। ਗੁਰੂ ਦੀ ਮੱਤ ਨੂੰ ਧਾਰਨ ਕਰਕੇ ਇਹ ਨਾਮ ਦਾ ਵਣਜ ਕਰਨਾ ਹੈ, ਨਾਮ ਦਾ ਵਪਾਰ ਕਰਨਾ ਹੈ, ਕਿਉਂਕਿ ਇਹ ਨਾਮ ਦਾ ਮੁੱਲ ਬਹੁਤ ਵੱਡਾ ਹੈ, ਨਾਮ ਦੀ ਕੋਈ ਕੀਮਤ ਬਿਆਨ ਕਰ ਹੀ ਨਹੀਂ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਵਰਗਾ ਹੋਰ ਕੀਮਤੀ ਪਦਾਰਥ ਕੋਈ ਵੀ ਸੰਸਾਰ ਵਿੱਚ ਨਹੀਂ ਹੈ। ਅਤਮੋਲ ਅਪਾਰਾ ਸੱਚ ਵਾ ਪਾਰਾ, ਸੱਚ ਵਾ ਪਾਰ ਲੱਗੇ ਵੱਡ ਭਾਗੀ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਅਤਮੋਲ ਅਫਾਰਾ, ਅਫਾਰਾ ਦਾ ਅਰਥ ਇਹ ਬਹੁਤ ਵੱਡੇ ਮੁੱਲ ਵਾਲਾ ਹੈ, ਬੜਾ ਕੀਮਤੀ ਹੈ। ਸੱਚ ਵਾ ਪਾਰਾ ਤੇ ਨਾਮ ਦਾ ਵਪਾਰ ਹੀ ਸੱਚ ਦਾ ਵਪਾਰ ਹੈ। ਇਸ ਵਪਾਰ ਦੇ ਵਿੱਚ ਲੱਗਦੇ ਕੌਣ ਨੇ? ਸੱਚ ਵਪਾਰ ਲੱਗੇ ਵਡਭਾਗੀ, ਜਿਹੜੇ ਵਡਭਾਗੀ ਗੁਰਸਿੱਖ ਮਾਈ ਭਾਈ ਹਨ, ਬਈ ਉਹੀ ਇਸ ਸੱਚੇ ਨਾਮ ਦੇ ਵਪਾਰ ਦੇ ਵਿੱਚ ਲੱਗੇ ਹਨ। ਨਹੀਂ ਤੇ ਤੁਸੀਂ ਵੇਖ ਲਓ, ਦੁਨੀਆਂ ਦੇ ਵਿੱਚ ਝੂਠ ਦਾ ਵਪਾਰ ਚੱਲ ਰਿਹਾ ਹੈ, ਸੱਚੇ ਸੱਚ ਦਾ ਵਪਾਰ ਤੇ ਕੋਈ ਵਿਰਲਾ ਹੀ ਕਰਦਾ ਹੈ। ਪਰ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਸੱਚੇ ਨਾਮ ਦੇ ਵਪਾਰ ਦੇ ਵਿੱਚ ਲੱਗੇ ਹਨ, ਉਹ ਸਭ ਤੋਂ ਵੱਡਿਆਂ ਭਾਗਾਂ ਵਾਲੇ ਵਪਾਰੀ ਹਨ। ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਜਿਹੜੇ ਨਾਮ ਦੇ ਵਪਾਰੀ ਗੁਰਮੁਖ ਵਿਅਕਤੀ ਹਨ, ਉਹ ਅੰਦਰੋਂ ਵੀ ਤੇ ਬਾਹਰੋਂ ਵੀ, ਭਾਵ ਤਨ ਕਰਕੇ ਤੇ ਮਨ ਕਰਕੇ, ਵਾਹਿਗੁਰੂ ਦੀ ਭਗਤੀ ਵਿੱਚ ਰੰਗੇ ਰਹਿੰਦੇ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕਸ ਬਿਨ ਕੋਏ। ਇਹ ਉਹਨਾਂ ਦੀ ਅਵਸਥਾ ਹੁੰਦੀ ਹੈ। ਸੱਚ ਨਾਮ ਲਿਵ ਲਾਗੀ, ਉਹਨਾਂ ਦੀ ਸੱਚੇ ਨਾਮ ਦੇ ਵਿੱਚ ਲਿਵ ਸੁਰਤ ਹਮੇਸ਼ਾ ਲਈ ਜੁੜੀ ਰਹਿੰਦੀ ਹੈ। ਨਦਰ ਕਰੇ ਸੋਈ ਸੱਚ ਪਾਏ, ਗੁਰ ਕੈ ਸ਼ਬਦ ਵਿਚਾਰਾ। ਹਜ਼ੂਰ ਕਹਿੰਦੇ ਨੇ ਜਿਸ ਉੱਤੇ ਮੇਰਾ ਵਾਹਿਗੁਰੂ ਨਦਰ ਕਰੇ, ਮਿਹਰ ਦੀ ਨਿਗਾਹ ਕਰ ਦੇਵੇ, ਸੋਈ ਸੱਚ ਪਾਏ, ਉਹੀ ਸੱਚੇ ਨਾਮ ਨੂੰ ਪ੍ਰਾਪਤ ਕਰਦਾ। ਜਿਸ ਉੱਤੇ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰੇ, ਉਹੀ ਸੱਚੇ ਨਾਮ ਦਾ ਸੌਦਾ ਪ੍ਰਾਪਤ ਕਰਦਾ। ਕਿਵੇਂ? ਗੁਰ ਕੈ ਸ਼ਬਦ ਵਿਚਾਰਾ, ਗੁਰੂ ਕੇ ਸ਼ਬਦ ਰਾਹੀਂ ਵਿਚਾਰ ਕਰਕੇ ਫਿਰ ਉਹ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ। ਨਾਨਕ ਨਾਮ ਰਤੇ ਤਿੰਨ ਹੀ ਸੁਖ ਪਾਇਆ, ਸਾਚੈ ਕੇ ਵਾਪਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਗੁਰਮੁਖ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਉਹਨਾਂ ਨੇ ਹੀ ਸਦੈਵੀ ਸੁਖ ਪ੍ਰਾਪਤ ਕੀਤਾ ਹੈ। ਸੱਚੈ ਕੇ ਵਾਪਾਰਾ, ਉਹ ਹਮੇਸ਼ਾ ਲਈ ਸੱਚ ਦੇ ਵਪਾਰ ਦੇ ਵਿੱਚ ਲੱਗੇ ਰਹਿੰਦੇ ਨੇ। ਗੁਰਮੁਖ ਆਪ ਵੀ ਨਾਮ ਜਪਦੇ ਹਨ, ਦੂਸਰਿਆਂ ਨੂੰ ਵੀ ਜਪਾਉਂਦੇ ਹਨ, ਇਹ ਸੱਚ ਦਾ ਵਪਾਰ ਹੈ। ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀਜੈ ਰਾਮ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇੱਕ ਪਾਸੇ ਸੱਚਾ ਸੌਦਾ ਵਾਹਿਗੁਰੂ ਦੇ ਨਾਮ ਦਾ ਹੈ, ਦੂਜੇ ਪਾਸੇ ਲੋਕ ਮਾਇਆ ਦਾ ਵੀ ਵਪਾਰ ਕਰ ਰਹੇ ਨੇ, ਇਹ ਜ਼ਹਿਰ ਦਾ ਵਪਾਰ ਹੈ। ਹਉਮੈ ਮਾਇਆ ਮੈਲ ਹੈ, ਹਜ਼ੂਰ ਕਹਿੰਦੇ ਹਉਮੈ ਇਹ ਮਾਇਆ ਦੀ ਇੱਕ ਮੈਲ ਹੀ ਹੈ। ਮਾਇਆ ਵਿਆਪਕ ਬਹੁ ਪ੍ਰਕਾਰੀ, ਇਹ ਜਿਹੜੀ ਹਉਮੈ ਇਹ ਮਾਇਆ ਦੀ ਇੱਕ ਮੈਲ ਹੈ। ਮਾਇਆ ਮੈਲ ਭਰੀਜੈ ਰਾਮ, ਜਿਸ ਮਨੁੱਖ ਦੇ ਮਨ ਦੇ ਵਿੱਚ ਮਾਇਆ ਦੀ ਇੱਛਾ ਹੈ ਔਰ ਉਹਦੇ ਜੀਵਨ ਦੇ ਵਿੱਚ ਹਮੇਸ਼ਾ ਲਈ ਪਾਪਾਂ ਦੀ ਵਿਕਾਰਾਂ ਦੀ ਮੈਲ ਭਰੀ ਜਾਂਦੀ ਹੈ, ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਬੀਜੈ ਰਾਮ। ਲੋ ਹਜ਼ੂਰ ਕਹਿੰਦੇ ਨੇ ਜੇ ਤੁਸੀਂ ਇਸ ਹਉਮੈ ਦੀ ਮੈਲ ਨੂੰ ਦੂਰ ਕਰਨਾ ਹੈ, ਫਿਰ ਆਹ ਤਰੀਕਾ ਹੈ ਗੁਰਮਤੀ, ਤੁਸੀਂ ਗੁਰੂ ਦੀ ਮਤ ਨੂੰ ਧਾਰਨ ਕਰੋ ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਰਸਨਾ ਹਰ ਰਸ ਬੀਜੈ ਰਾਮ। ਰਾਮ ਹੇ ਭਾਈ, ਤੁਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਦੇ ਨਾਮ ਰਸ ਨੂੰ ਪੀਣਾ ਹੈ। ਜਿੱਥੇ ਅਸੀਂ ਆਪਣੀ ਰਸਨਾ ਦੇ ਨਾਲ ਹੋਰ ਰਸ ਕਸ ਚੱਖਦੇ ਹਾਂ, ਪਰ ਇਸ ਰਸਨਾ ਦੇ ਨਾਲ ਵਾਹਿਗੁਰੂ ਦੇ ਨਾਮ ਰਸ ਨੂੰ ਵੀ ਚੱਖਣਾ ਹੈ ਤੇ ਫਿਰ ਇਹਦਾ ਫਲ ਮਨ ਨਿਰਮਲਾ, ਤੁਹਾਡਾ ਮਨ ਨਿਰਮਲ ਹੋ ਜਾਵੇਗਾ। ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜਾ ਰਾਮ। ਜਦੋਂ ਗੁਰਮਤ ਨੂੰ ਧਾਰਨ ਕਰਕੇ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਰਸ ਨੂੰ ਪੀਵਾਂਗੇ, ਇਹਦੇ ਨਾਲ ਸਾਡਾ ਮਨ ਹਉਮੈ ਦੀ ਮੈਲ ਤੋਂ ਰਹਿਤ ਹੋ ਜਾਵੇਗਾ। ਰਸਨਾ ਹਰ ਰਸ ਪੀਜੈ, ਅੰਤਰ ਪੀਜੈ ਸਾਚ ਸ਼ਬਦ ਵਿਚਾਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹੀ ਗੁਰਮੁਖ ਵਿਅਕਤੀ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦਾ, ਅੰਤਰ ਭੀਜੈ, ਜਿਹਦਾ ਅੰਦਰੋਂ ਮਨ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਭਿੱਜ ਜਾਂਦਾ। ਸਾਰ ਸ਼ਬਦ ਵਿਚਾਰੀ, ਨਾਮ ਦੇ ਵਿੱਚ ਕਿਸ ਦਾ ਮਨ ਭਿੱਜਦਾ ਹੈ? ਸਾਰ ਸ਼ਬਦ ਵਿਚਾਰੀ, ਜਿਹੜਾ ਗੁਰੂ ਕੇ ਸੱਚੇ ਸ਼ਬਦ ਦੁਆਰਾ ਆਤਮਾ ਦੀ, ਪਰਮਾਤਮਾ ਦੀ, ਬਾਣੀ ਦੀ, ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਉਹਦਾ ਹੀ ਅੰਦਰੋਂ ਮਨ ਨਾਮ ਰਸਤੇ ਵਿੱਚ ਭਿੱਜਦਾ ਹੈ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਐ ਪਨਿਹਾਰੀ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ, ਇੱਕ ਸਾਡੇ ਅੰਦਰ ਹੀ ਅੰਮ੍ਰਿਤ ਨਾਲ ਭਰਿਆ ਹੋਇਆ ਖੂਹ ਹੈ, ਉਹ ਕਿਹੜਾ ਹੈ? ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾ। ਉਹ ਹੈ ਨਾਮ, ਉਹ ਨਾਮ ਦਾ ਅੰਮ੍ਰਿਤ, ਉਹ ਨਾਮ ਦਾ ਖੂਹ ਸਾਡੇ ਅੰਦਰ ਹੀ ਹੈ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਸਾਡੇ ਹਿਰਦੇ ਵਿੱਚ ਅੰਮ੍ਰਿਤ ਨਾਮ ਦਾ ਖੂਹ ਭਰਿਆ ਹੋਇਆ ਹੈ। ਸ਼ਬਦੇ ਕਾਢ ਪੀਐ ਪਨਿਹਾਰੀ, ਤੇ ਜਿਹੜੀ ਗੁਰਮੁਖਾਂ ਦੀ ਸੁਰਤ ਹੈ ਪਨਿਹਾਰੀ, ਉਹ ਪਾਣੀ ਢੋਣ ਵਾਲੀ ਹੈ, ਪਾਣੀ ਕੱਢਣ ਵਾਲੀ ਹੈ। ਗੁਰਮੁਖਾਂ ਦੀ ਸੁਰਤ ਪਾਣੀ ਕੱਢਣ ਵਾਲੀ ਹੈ, ਉਹ ਸ਼ਬਦੇ ਕਾਢ ਪੀਐ ਪਨਿਹਾਰੀ। ਗੁਰਮੁਖਾਂ ਦੀ ਸੁਰਤ ਗੁਰੂ ਸ਼ਬਦ ਦੁਆਰਾ ਉਸ ਅੰਮ੍ਰਿਤ ਦੇ ਖੂਹ ਦੇ ਵਿੱਚੋਂ ਨਾਮ ਅੰਮ੍ਰਿਤ ਰਸ ਨੂੰ ਕੱਢ ਕੇ ਪੀਂਦੀ ਹੈ। ਇਹਦਾ ਮਤਲਬ ਇਹ ਹੈ, ਇੱਕ ਨਾਮ ਉਹ ਹੈ ਜੋ ਸਾਨੂੰ ਬਾਹਰੋਂ ਗੁਰੂ ਤੋਂ ਮਿਲਦਾ ਹੈ, ਦੂਸਰਾ ਨਾਮ ਉਹ ਹੈ ਜੋ ਸਾਡੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਹੋਇਆ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਪਰੋਂ ਭੁਲਾਇਆ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰਪ੍ਰਸਾਦ। ਅੰਦਰ ਅੰਤਰ ਖੂਹਟਾ ਅੰਮ੍ਰਿਤ ਭਰਿਆ, ਸਾਡੇ ਅੰਦਰੀ ਇੱਕ ਖੂਹ ਹੈ ਜੋ ਅੰਮ੍ਰਿਤ ਨਾਮ ਰਸਤੇ ਨਾਲ ਭਰਿਆ ਹੋਇਆ, ਤੇ ਗੁਰਮੁਖਾਂ ਦੀ ਸੁਰਤ ਰੂਪ ਪਨਿਹਾਰੀ ਗੁਰੂ ਕੇ ਸ਼ਬਦ ਦੁਆਰਾ ਕੱਢ ਕੇ ਉਸਨੂੰ ਪੀਂਦੀ ਹੈ। ਜਿਸ ਨਦਰ ਕਰੇ ਸੋਈ ਸੱਚ ਲਾਗੈ, ਰਸਨਾ ਰਾਮ ਰਵੀਜੈ। ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰ ਦੀ ਨਿਗਾਹ ਕਰਦਾ ਹੈ, ਉਹੀ ਗੁਰਮੁਖ ਪਿਆਰਾ ਸੱਚੇ ਨਾਮ ਦੇ ਵਿੱਚ ਲੱਗਦਾ, ਸੱਚੇ ਨਾਮ ਦੇ ਵਿੱਚ ਜੁੜਦਾ, ਰਸਨਾ ਰਾਮ ਰਵੀਜੈ, ਤੇ ਫਿਰ ਉਹ ਆਪਣੀ ਰਸਨਾ ਤੋਂ ਵੀ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਹੀ ਉਚਾਰਨ ਕਰਦਾ ਹੈ। ਨਾਨਕ ਨਾਮ ਰਤੇ ਸੇ ਨਿਰਮਲ, ਹੋਰ ਹਉਮੈ ਮੈਲ ਭਰੀਜੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਗੁਰਮੁਖ ਪਿਆਰੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਹਨ, ਉਹੀ ਨਿਰਮਲ ਨੇ, ਉਹਨਾਂ ਦਾ ਜੀਵਨ ਪਵਿੱਤਰ ਹੋਇਆ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ ਉਹੀ ਨਿਰਮਲ ਹੋਏ ਨੇ। ਹੋਰ ਹੋਮੈ ਮੈਲ ਭਰੀਜੈ, ਹੋਰ ਭਾਈ ਜਿਤਨੇ ਵੀ ਜੀਵ ਨੇ, ਚਾਹੇ ਕਰਮ ਕਾਂਡੀ ਨੇ ਤੇ ਚਾਹੇ ਕੋਈ ਹੋਰ ਪੁੰਨ ਦਾਨ ਕਰਨ ਵਾਲੇ ਨੇ, ਹੋਰ ਤੇ ਸਾਰੇ ਹੋਮੈ ਦੀ ਮੈਲ ਨੂੰ ਹੀ ਭਰ ਰਹੇ ਨੇ। ਕਿਉਂਕਿ ਕੋਈ ਵੀ ਕੰਮ ਕਰ ਲਓ, ਚੰਗਾ ਵੀ ਕਰ ਲਓ, ਹੰਕਾਰ ਉਹਦਾ ਵੀ ਹੋ ਜਾਂਦਾ। ਭਗਤ ਕਬੀਰ ਜੀ ਨੇ ਲਿਖਿਆ ਹੈ, ਕਰਮ ਕਰਤ ਵਧੇ ਅਹੰਮੇਵ। ਕੰਮ ਕੋਈ ਵੀ ਕਰ ਲਵੋ, ਉਹਦੇ ਨਾਲ ਹੰਕਾਰ ਹੀ ਵੱਧ ਹੈ, ਚਾਹੇ ਪੁੰਨ ਦਾ ਕਰਮ ਵੀ ਕਰ ਲਵੋ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਬਿਬੇਕਾ। ਪਾਠ ਪੜ੍ਹ ਕੇ, ਵੇਦਾਂ ਦੀ ਵਿਚਾਰ ਕਰਕੇ, ਯੋਗ ਸਾਧਨ ਕਰਕੇ ਵੀ ਹੰਕਾਰ ਹੀ ਵੱਧ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੇ ਨਾਮ ਦੇ ਵਿੱਚ ਰੰਗੇ ਗਏ ਉਹੀ ਨਿਰਮਲ ਹੋਏ ਹਨ, ਹੋਰ ਤੇ ਸਭ ਲੋਕ ਹੋਮੈ ਦੀ ਮੈਲ ਨੂੰ ਹੀ ਭਰੀ ਜਾ ਰਹੇ ਹਨ। ਪੰਡਤ ਜੋਤ ਕੀ ਸਭ ਪੜ ਪੜ ਕੂਕ ਦੇ, ਕਿਸ ਪੈ ਕਰਹਿ ਪੁਕਾਰਾ ਰਾਮ। ਲੋ, ਸਤਿਗੁਰੂ ਕਹਿੰਦੇ ਨੇ, ਜਿਹੜੇ ਵੱਡੇ ਵੱਡੇ ਪੰਡਿਤ ਵਿਦਵਾਨ ਲੋਕ ਨੇ, ਤੇ ਜੋਤ ਕੀ ਦਾ ਅਰਥ ਜਿਹੜੇ ਜੋਤਸ਼ੀ ਲੋਕ ਨੇ, ਜਿਹੜੇ ਟੇਵੇ ਲਾ ਲਾ ਕੇ ਲੋਕਾਂ ਨੂੰ ਦੱਸਦੇ ਨੇ ਵੀ ਹੁਣ ਆਹ ਹੋਵੇਗਾ, ਉਹ ਹੋਵੇਗਾ, ਬਹੁਤੇ ਲੋਕਾਂ ਨੂੰ ਭਰਮਾਂ ਦੇ ਵਿੱਚ ਪਾਉਂਦੇ ਹਨ। ਪਰ ਹਜ਼ੂਰ ਕਹਿੰਦੇ ਨੇ, ਜਿਹੜੇ ਵੱਡੇ ਵੱਡੇ ਪੰਡਿਤ ਤੇ ਜੋਤਸ਼ੀ ਲੋਕ ਨੇ, ਵੀ ਉਹ ਵੀ ਪੜ ਪੜ ਕੇ ਉੱਚੀ ਉੱਚੀ ਕੂਕਾਂ ਮਾਰਦੇ ਹਨ। ਕਿਸ ਪੈ ਕਰੇ ਪੁਕਾਰਾ ਰਾਮ, ਰਾਮ ਹੇ ਭਾਈ ਉਹ ਦੱਸੋ ਕਿਸ ਦੇ ਪਾਸ ਉਹ ਪੁਕਾਰਾਂ ਕਰਦੇ ਨੇ, ਭਾਵ ਕਿਹਨੂੰ ਉੱਚੀ ਬੋਲ ਬੋਲ ਕੇ ਸਮਝਾਉਂਦੇ ਨੇ, ਕਿਉਂਕਿ ਉਹ ਉਹਨਾਂ ਦਾ ਆਪਣਾ ਮਨ ਤੇ ਸਮਝਦਾ ਨਹੀਂ ਹੈ, ਤੇ ਦੂਜਿਆਂ ਨੂੰ ਉਹ ਕੀ ਸਮਝਾ ਸਕਦੇ ਨੇ। ਗੁਰਮਤ ਦਾ ਅਸੂਲ ਹੈ, ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਸ਼ਾ ਅਵਰ ਰਹੀ ਜਾਵੇ। ਕੋਈ ਵੀ ਪੰਡਿਤ ਹੈ ਚਾਹੇ ਜੋਤਸ਼ੀ ਹੈ, ਉਹਨੂੰ ਪਹਿਲਾਂ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ, ਜੇ ਉਸਦਾ ਆਪਣਾ ਮਨ ਨਹੀਂ ਸਮਝਿਆ ਦੂਜਿਆਂ ਨੂੰ ਨਹੀਂ ਉਹ ਸਮਝਾ ਸਕਦਾ, ਉਹਨੂੰ ਕੋਈ ਉਪਦੇਸ਼ ਦੇਣ ਦਾ ਹੱਕ ਹੀ ਨਹੀਂ। ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਹਨ, ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਜਿਹੜਾ ਹੋਰਾਂ ਨੂੰ ਉਪਦੇਸ਼ ਦਿੰਦਾ ਆਪ ਨਹੀਂ ਕਮਾਉਂਦਾ, ਉਹ ਤੇ ਭਾਈ ਆਪ ਹੀ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ, ਆਪ ਹੀ ਨਹੀਂ ਮੁਕਤ ਹੋ ਸਕਦਾ, ਦੂਜਿਆਂ ਦਾ ਕੀ ਸਵਾਰ ਸਕੀਗਾ। ਇਸੇ ਲਈ ਵੱਡੇ ਵੱਡੇ ਪੰਡਿਤ ਤੇ ਜੋਤਸ਼ੀ ਲੋਕ ਉਹ ਵੀ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਉੱਚੀ ਉੱਚੀ ਕੂਕਾਂ ਮਾਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਉਹ ਕਿਸ ਪਾਸ ਪੁਕਾਰਾਂ ਕਰਦੇ ਨੇ, ਕਿੰਨਾ ਨੂੰ ਸਮਝਾਉਂਦੇ ਹਨ, ਜਦੋਂ ਕਿ ਉਹਨਾਂ ਦਾ ਆਪਣਾ ਮਨ ਤੇ ਸਮਝਿਆ ਹੀ ਨਹੀਂ ਹੈ। ਮਾਇਆ ਮੋਹ ਅੰਤਰ ਮਲ ਲਾਗੈ ਮਾਇਆ ਕੇਵਾ ਪਾਰਾ ਰਾਮ। ਲੋ ਹਜ਼ੂਰ ਕਹਿੰਦੇ ਨੇ ਜਿੰਨੇ ਪੰਡਿਤ ਨੇ ਜਿੰਨੇ ਜੋਤਸ਼ੀ ਨੇ, ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਦੇ ਹਾਂ, ਪੰਡਿਤ ਤੇ ਜੋਤਸ਼ੀ ਇਹ ਦੋ ਐਸੇ ਲੋਕ ਹਨ ਬਈ ਜਿਹੜੇ ਲੋਕਾਂ ਨੂੰ ਆਪਣੇ ਮਗਰ ਲਾਉਂਦੇ ਨੇ, ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਨੇ, ਕਹਿੰਦੇ ਕੁਛ ਹੋਰ ਨੇ ਕਮਾਉਂਦੇ ਕੁਝ ਹੋਰ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜੇ ਪੰਡਿਤ ਤੇ ਜੋਤਸ਼ੀ ਲੋਕ ਨੇ ਕਿਹਨੂੰ ਉਪਦੇਸ਼ ਦਿੰਦੇ ਨੇ, ਮਾਇਆ ਮੋਹ ਅੰਤਰ ਮਲ ਲੱਗ ਹੈ, ਇਹਨਾਂ ਦੇ ਅੰਦਰ ਮਾਇਆ ਦਾ ਮੋਹ ਹੈ ਤੇ ਆਪ ਮਾਇਆ ਦੇ ਮੋਹ ਦੇ ਵਿੱਚ ਗ੍ਰਸੇ ਹੋਏ ਨੇ। ਹੁਣ ਜਿੰਨੇ ਵੀ ਪੰਡਿਤ ਨੇ ਜੋਤਸ਼ੀ ਨੇ, ਤੁਸੀਂ ਉਹਨਾਂ ਦੇ ਨਾਲ ਕੋਈ ਵੀ ਗੱਲ ਕਰੋ, ਉਹ ਪਹਿਲਾਂ ਕਹਿੰਦੇ ਸਾਨੂੰ ਕ੍ਰੈਡਿਟ ਕਾਰਡ ਦਾ ਨੰਬਰ ਦਿਓ ਤੇ ਉਹ ਆਪਣੇ ਅਕਾਊਂਟ ਵਿੱਚ ਮਾਇਆ ਜਮ੍ਹਾਂ ਕਰਵਾ ਲੈਂਦੇ ਨੇ ਤੇ ਮਗਰੋਂ ਕੋਈ ਨਾ ਕੋਈ ਗੱਲਬਾਤ ਲਾਰੇ ਲਾ ਲਾ ਕੇ ਤੇ ਉਹ ਗੁੰਮਰਾਹ ਕਰਦੇ ਰਹਿੰਦੇ ਨੇ। ਕਿਸੇ ਦਾ ਕੁਦਰਤੀ ਤੌਰ ਤੇ ਕੋਈ ਕੰਮ ਠੀਕ ਹੋ ਵੀ ਜਾਂਦਾ ਤੇ ਫਿਰ ਉਹਨਾਂ ਦੀਆਂ ਪਾਉਂ ਬਾਰਾਂ ਪੈ ਜਾਂਦੀਆਂ ਨੇ, ਹੋਰ ਪੈਸੇ ਵਟੋਰਦੇ ਹਨ। ਜੇ ਕੰਮ ਨਹੀਂ ਪੂਰਾ ਹੁੰਦਾ ਫਿਰ ਉਹ ਦੂਜੇ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੰਦੇ ਹਨ। ਹਜ਼ੂਰ ਕਹਿੰਦੇ ਨੇ ਜਿੰਨੇ ਪੰਡਿਤ ਤੇ ਜੋਤਸ਼ੀ ਲੋਕ ਹਨ, ਮਾਇਆ ਮੋਹ ਅੰਤਰ ਮਲ ਲੱਗ ਹੈ, ਉਹਨਾਂ ਦੇ ਅੰਦਰ ਵੀ ਮਾਇਆ ਦਾ ਮੋਹ ਹੀ ਹੁੰਦਾ, ਜਿਸ ਕਰਕੇ ਉਹਨਾਂ ਦੇ ਮਨ ਨੂੰ ਵੀ ਹਉਮੈ ਦੀ ਮੈਲ ਲੱਗਦੀ ਹੈ। ਮਾਇਆ ਕੀ ਵਪਾਰਾ ਰਾਮ ਰਾਮ। ਹੇ ਭਾਈ, ਕੀ ਪੰਡਿਤ, ਕੀ ਜੋਤਸ਼ੀ, ਕੀ ਹੋਰ ਜਿਹੜੇ ਪੀਰ ਸੈਯਦ ਨੇ, ਉਹ ਸਾਰੇ ਮਾਇਆ ਦੇ ਵਪਾਰ ਦੇ ਵਿੱਚ ਹੀ ਲੱਗੇ ਹੋਏ ਹਨ। ਮਾਇਆ ਕੀ ਵਪਾਰਾ ਜਗਤ ਪਿਆਰਾ ਆਵਨ ਜਾਣ ਦੁੱਖ ਪਾਏ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਲੋਕ ਮਾਇਆ ਦੇ ਵਪਾਰ ਵਿੱਚ ਲੱਗੇ ਹੋਏ ਨੇ, ਜਗਤ ਪਿਆਰਾ, ਉਹਨਾਂ ਦਾ ਜਗਤ ਦੇ ਨਾਲ ਹੀ ਤੇ ਪਿਆਰ ਹੈ, ਦੁਨੀਆਂ ਨਾਲ ਹੀ ਉਹਨਾਂ ਦਾ ਪਿਆਰ ਹੈ। ਚਾਹੀਦਾ ਤੇ ਇਹ ਸੀ ਵੀ ਜਿਹੜੇ ਪੰਡਿਤ ਨੇ ਜੋਤਸ਼ੀ ਨੇ ਉਹ ਰੱਬ ਦੀ ਭਗਤੀ ਕਰਦੇ, ਪਰ ਉਹ ਰੱਬ ਵਾਲੇ ਪਾਸੇ ਤਾਂ ਉਹਨਾਂ ਦਾ ਧਿਆਨ ਜਾਂਦਾ ਹੀ ਨਹੀਂ। ਮਾਇਆ ਕੇ ਵਪਾਰਾ, ਉੱਥੇ ਮਾਇਆ ਦੇ ਵਪਾਰ ਵਿੱਚ ਲੱਗੇ ਹੋਏ ਨੇ ਤੇ ਉਹਨਾਂ ਦਾ ਜਗਤ ਦੇ ਨਾਲ ਹੀ ਪਿਆਰ ਹੈ। ਆਵਣ ਜਾਣ ਦੁੱਖ ਪਾਈ, ਤੇ ਉਹ ਜਿਹੜੇ ਪੰਡਿਤ ਤੇ ਜੋਤਸ਼ੀ ਨੇ ਆਪ ਵੀ ਆਉਣ ਜਾਣ ਦੇ ਆਵਾਗਮਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ ਤੇ ਦੁੱਖ ਪਾਈ, ਹਮੇਸ਼ਾ ਲਈ ਜਨਮ ਮਰਨ ਦਾ ਦੁੱਖ ਪਾਉਂਦੇ ਹਨ। ਬਿਖ ਕਾ ਕੀੜਾ ਬਿਖ ਸਿਉ ਲਾਗਾ ਬਿਸ਼ਟਾ ਮਾਹੇ ਸਮਾਏ। ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਜੀਵ ਹੈ ਇਹ ਜ਼ਹਿਰ ਦਾ ਕੀੜਾ, ਬਿਕਸਿਓ ਲੱਗਾ, ਇਹ ਬਿਖ ਦੇ ਨਾਲ ਹੀ ਜ਼ਹਿਰ ਦੇ ਵਿੱਚ ਹੀ ਲੱਗਿਆ ਹੋਇਆ। ਭਾਵੇਂ ਜਿਹੜਾ ਮਨੁੱਖ ਹੈ ਇਹ ਇੱਕ ਜ਼ਹਿਰ ਦਾ ਕੀੜਾ ਹੈ, ਜ਼ਹਿਰ ਖਾਣ ਵਾਲਾ। ਜ਼ਹਿਰ ਕੀ ਹੈ? ਮਾਇਆ। ਜ਼ਹਿਰ ਕੀ ਹੈ? ਵਿਸ਼ੇ ਵਾਸ਼ਨਾ। ਲੋ ਇਹ ਜਿਹੜਾ ਜੀਵ ਹੈ ਮਾਇਆ ਰੂਪੀ ਜ਼ਹਿਰ ਦਾ ਅਥਵਾ ਵਿਸ਼ੇ ਰਸ ਰੂਪੀ ਜ਼ਹਿਰ ਦਾ ਕੀੜਾ ਹੈ, ਬਸ ਉਸੇ ਜ਼ਹਿਰ ਦੇ ਨਾਲ ਹੀ ਇਹ ਜੁੜਿਆ ਹੋਇਆ, ਉਹਦੇ ਵਿੱਚ ਹੀ ਲੱਗਿਆ ਹੋਇਆ। ਬਿਸ਼ਟਾ ਮਾਹੇ ਸਮਾਈ, ਇਸੇ ਲਈ ਇਹ ਬਿਸ਼ਟਾ ਦੇ ਵਿੱਚ ਹੀ, ਗੰਦਗੀ ਦੇ ਵਿੱਚ ਹੀ ਹਮੇਸ਼ਾ ਲਈ ਸਮਾਇਆ ਰਹਿੰਦਾ ਹੈ। ਜੋ ਤੁਰ ਲਿਖਿਆ ਸੋਏ ਕਮਾਵੇ ਕੋਈ ਨਾ ਮੇਟਣ ਹਾਰ। ਲੋ ਹਜ਼ੂਰ ਕਹਿੰਦੇ ਨੇ ਅਸਲੀ ਜੋ ਕੋ ਜੀਵ ਦੇ ਮੱਥੇ ਤੇ ਤੁਰ ਤੋਂ ਲਿਖਿਆ ਹੈ ਸੋਏ ਕਮਾਵੇ, ਉਹ ਉਹੀ ਕੰਮ ਕਰੀ ਜਾ ਰਿਹਾ ਹੈ। ਕੋਈ ਨਾ ਮੇਟਣ ਹਾਰਾ, ਵੀ ਵਾਹਿਗੁਰੂ ਦੇ ਲਿਖੇ ਲੇਖ ਨੂੰ ਮੇਟਣ ਵਾਲਾ ਕੋਈ ਵੀ ਨਹੀਂ ਹੈ। ਇਹਦਾ ਮਤਲਬ ਇਹ ਹੈ ਜੋ ਵੀ ਕਿਸੇ ਜੀਵ ਦੇ ਮੱਥੇ ਤੇ ਧੁਰ ਤੋਂ ਲੇਖ ਲਿਖਿਆ ਹੁੰਦਾ ਉਹ ਜਿਹੀ ਉਹ ਕੰਮ ਕਰ ਰਿਹਾ ਹੈ, ਉਹ ਜਿਹੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਦਰ ਨਿਰਾਦਰ ਜਾਸ ਅਪਜਾਸੀ ਸਭ ਕੁਛ ਪ੍ਰਾਪਤ ਕਰ ਰਿਹਾ। ਜੋ ਕੁਛ ਵਾਹਿਗੁਰੂ ਨੇ ਤੁਰ ਤੋਂ ਲੇਖ ਲਿਖਿਆ ਉਹਨੂੰ ਕੋਈ ਵੀ ਮਿਟਣ ਵਾਲਾ ਨਹੀਂ ਹੈ।